श्री वाहे गुरु साहेब जी तनासरी महला पहला जीवा तेरा नाए मन आनंद है जियो साचो साचा नाओ गुण गोविंद है जियो जीवा तेरा नाए मन आनंद है जियो साचो साचा नाओ गुण गोविंद है जियो गुर ज्ञान अपारा सिरजनहारा जिन सिरजी तिन गोई परवाना आया हुक्म पठाया फेर ना सकै कोई आपे कर वेखै सिर सिर लिखै आपे सुरत बुझाई नानक साहेब अगम अगोचर जीवा सच्ची नाई आपे कर वेखै सिर सिर लिखै आपे सुरत बुझाई नानक साहेब अगम अगोचर जीवा सच्ची नाई
वाहिगुरु जी का खालसा वाहिगुरु जी की फतेह। परम सन्मानी योग जुगो जुग अटल चवर शतर तख दे मालिक रूहानियत दे भंडार शहनशाहे कुल आलम गुरता गद्दी ते विराजमान सतगुरु धन धन आद साहिब श्री गुरु ग्रंथ साहिब महाराज जिया दी पावन पवित्र हजूरी अंदर जुड़ बैठे सर्वत्र माई भाई बहुत वड्डे भागां वाले हो जो सतगुरु गुरु रामदास साहिब सच्चे पातशाह जीयां दे पावन पवित्र स्थान सचखंड श्री हरिमंदर साहिब दरबार साहब दे दर्शन दीदार और इशनान करके गुरु कियां खुशियां प्राप्त कर रहे हो। अमृत वेले जो सतगुरु सच्चे पातशाह जी ने सचखंड श्री दरबार साहिब तो मुख वाक की बख्शिश की है समुची मानवता दे कल्याण हित अज दा ये पावन मुख वाक सतगुरु गुरु नानक देव महाराज सच्चे पातशाह जिया का उचारण किया होया तनासरी राग अंदर श्री गुरु ग्रंथ साहिब महाराज जिया के पावन अंग 688 उत्ते सवाहेमान है। सतगुरु सच्चे पातशाह जी की बख्शिश कर रहे हैं आप अज के इस पावन शब्द की विचार नाल जुड़ना है। सब तो पहला श्री गुरु ग्रंथ साहिब महाराज जिया के चरणों में आपो अपनी सुरती जोड़ के हाजिरी लवाओ जिन्हें भी शरीर गुरद्वारा मंजी साहिब दीवान हाल विखे जुड़ बैठे हो या दूर दरेडे घर इंटरनेट या टेलीविजन के माध्यम राही सतगुरु जी के पावन चरणों नाल जुड़ रहे हो। एक बार लवाओ हाजरी आसीस बख्शो दोवे हथ जोड़ के श्री गुरु ग्रंथ साहिब महाराज जी नू सीस चुका के ध्यान करके आखो जी वाहे गुरु जी का खालसा वाहे गुरु जी की फतेह। वाहे गुरु कहिंदिया मुख पवित्र और वाहे गुरु कहिंदिया स्वासां दा भला। सतगुरु सच्चे पातशाह जी ने सुन दी बहुत उपमा गुरु ग्रंथ साहिब महाराज जी की बाणी विच कही। कहण वाले नालों सुन वाले की पदवी भी वड्डी, कहण वाले नालों सुन वाले नूं लाभ भी वड्डा। पर भावें कोई सुन वाला है ते भावें कोई गुरु का उपदेश कहण वाला है, दोवां वास्ते पातशाह ने कंडीशन एक ही रखी है। वो शर्त कंडीशन यह है जिदन गाउण वाला जां सुन वाला उहदे अंदर भाव पैदा हो जाए, प्रेम पैदा हो जाए, फिर उहदा गाव्या भी प्रवान है, उहदा सुनिया भी प्रवान है। जे सुन वाले दे अंदर भाव प्रेम नहीं पैदा हो रहा, क्योंकि यह कथा कीर्तन का मकसद ही यह है। यह कोई फॉर्मेलिटी नहीं है वे गुरुद्वारे रोज प्रकाश होना है, कीर्तन होना है, फिर कथा होनी है। इस नेम का भाव अर्थ ही यह है सुन वाले ते गाउण वाले दे अंदर रब दे प्रति भाव पैदा, प्रेम पैदा हो गया। जे भाव प्रेम नहीं पैदा हो रहा फिर वह किता हुआ कर्म व्यर्थ हो जाएगा, क्योंकि तुसी पढ़े लिखे बैठे हो। हर काम का कोई ना कोई मकसद हुंदा है। स्कूल विच बच्चा पढ़न जांदा है उहदा मकसद है पढ़ाई करनी, वह स्कूल की बिल्डिंग नूं मत्था टेक के मुड़ावे, कॉलेज की इमारत की परिक्रमा करके मुड़ावे, उहनूं कोई भी कॉलेज डिग्री नहीं दिंदा। स्कूल कॉलेज में जाने का भाव है उन्हें उत्थे पढ़ाई करनी है। जदों पढ़न के प्रति उहदा भाव पैदा हो जाए, प्रेम पैदा हो जाए, चाओ पैदा हो जाए, वह शौक रखने वाले स्टूडेंट वड्डियां डिग्रियां ले जाते हैं, वड्डियां पदवियां ते पहुंच जाते हैं। इसलिए सब तो पहला मकसद पता होना चाहिए। गुरुद्वारे आने का मकसद ही यह है हिरदे विच भाव पैदा हो, प्रेम पैदा होवे। इनू पातशाह बाणी अंदर कहिंदे ने तुसीं पढ़ के आए हो, गावी है, सुनी है, मन रखी है, पाहो। यह जपजी साहब विच ही पढ़िया तुसीं सवेरे। महाराज जे भाव पैदा हो जाए कहणगे भावें गाउण वाला है भावें सुनण वाला है, दोनों लई शर्त इक ही है। जदों सुन ते रब दी सिफत गाउण वाले दे अंदर भाव पैदा हो जाए फिर डेफिनेट कुछ होएगा। गुरु ने लिख के गरंटी दिती है दुख दूर होणगे, सुख उहदे हिरदे घर विच वसण। जे मन हिरदे दे दुख नहीं दूर हो रहे, चिंता परेशानी नहीं मिट रही, डिप्रैशन नहीं खत्म हो रहा, उही कल कलेश है, फिर इहदा मतलब सुनिया नहीं है सही तरीके नाल। जे मेडिसिन कम नहीं कर रही, दवाई लग नहीं रही, तो सात संगत उहदे उत्ते पड़चोल होनी चाहीदी है। जां तां उह रोग की दवाई गलत है, जां फिर खाण वाले का तरीका गलत है। इत्थे गुरु की बाणी, गुरु का उपदेश साडे वास्ते दारू है, गुरु का शब्द साडे वास्ते दवाई है, औखद है। ते जे इलाज नहीं हो रहा इहदा मतलब गलत तरीके नाल खा रहे। जे पातशाह का हुक्म है कि सर्व रोग का औखद नाम, कल्याण रूप मंगल गुण गाम, मन दे दुख नहीं दूर हो रहे, इहदा मतलब गलत तरीके नाल दवाई खाधी जा रही है। गुरु दे शब्द का कोई दोष नहीं है। कबीर सच्चा सतगुर क्या करे ज्यों सिखा मैं चूक। पातशाह फिर की हुक्म है? हजूर कहिंदे गावी है, सुनी है, मन रखी है, पाओ। पढ़ो तुहानू याद रहेगा। गावी है, सुनी है, मन रखी है, फिर की मिलेगा? दुख पर हर सुख कर ले जाए। ये लिखती गारंटी है। महाराज होर की हुक्म है? कहने एक हुक्म होर है। तेरा गाना ते सुनना थाए पता कदों पैणा, परवान कदों होना, उनू वूर कदों पैणा। भाई जदों गुरु दा हुक्म मनन लग पैंगा नाल दी नाल। फिर एक थां ते गुरु रामदास महाराज जी वचन कहणगे, कई बार महाराज ओ हुक्मनामा भी बख्शदे ने सिद्धा ही, जिथे हजूर कहते ने गाव्या सुनिया तिन कार थाए पावे। पढ़ो, गाव्या सुनिया तिन कार थाए पावे, जिन सतगुर की आग्या सत सत कर मनी। ये शब्द शुरू शुरू होने, सेवक सिख पूजन सब आवे सब गावे, हर हर उत्तम बाणी गावे सुनिया तिनका हर थाए पावे, जिन सतगुर की आग्या सत सत कर मनी। गौन ते सुन वाला जदों भाव पैदा हो जाए फिर उदा लाभ जरूर होएगा, ये लिखती गरंटी है। कई बार एक गाथा तुसी अक्सर सुनते रहिंदे हो, किसी मूर्तिकार ने जिहड़ा मूर्तियां करदा है उन्हें तीन मूर्तियां बना के रखियां सी, खरीदण वाला चला गया। तिन्ने मूर्तियां दा साइज भी कुछ है, बाहरों बनतर भी कुछ ही है। जदों खरीदण वाले ने मुल पुछया ना, उन्हें मुल वखरा वखरा दस्या। हुण खरीददार जिहड़ा जिहड़ा खरीदण वाला है जिन्हें वाहे करनी है वह मूर्ति, तो उहदा सवाल पैदा होया, मूर्तियां तो एको जिहियां ने, रेट वखरा वखरा क्यों है? उन्हें कहा, भाई बाहरों एको जिहियां ने मूर्तियां, अंदरों इहदा भेद भाव वखरा है, इसलिए इहदा मुल भी वखरा है। बाहरों मूर्तियां एको जिहियां ने सारियां, तो हुण खरीदण वाले ने कहा मुल वखरा क्यों है? उन्हें कहा, पहली जिहड़ी मूर्ति है इहदा जो तू देना दे दे, आ जिहड़ी दो नंबर ते मूर्ति बनी पई है इहदा मुल थोड़ा जिहा निश्चित किया होया है, इन्ने पैसे ने। उनका जिहड़ी तीजी मूर्ति है कहना इहदा मुल शायद तेतों दिता ना जावे, इहदा मुल बहुत ज्यादा है। खरीदण वाला हैरान हो गया, मूर्ति कुछ ही है, बाहरों एको जिहियां मूर्तियां लगदियां ने, एक दा तो कहना जो देना दे दे, दूजे का कहना निश्चित किते हुए इन्ने पैसे ने, तीजे का कहना वे मुल तेतों दिता नहीं जाना, ज्यादा पैसे ने। उनका विचला भाव की है? वह कह जी पहली मूर्ति है ना, ये बाहरों तो बहुत सोहनी ओ जी है जिमें दो दूजिया ने, पर सजना ये कन्न बंद ने। वो हैरान हो गया, कहना जी दूजी मूर्ति? कहना दूसरी मूर्ति जिहड़ी है उहदे कन्न खुले ने, पर एक कन्न तो दूजे कन्न वल उहदा सराख किया होया है, एक कन्न चो तीला पाएगा दूजे पासे निकल जाएगा। कहना जी तीजी? कहना तीसरी मूर्ति दे कन्न खुले ने, पर एक कन्न तो तीला पाएगा दूजे पासे नहीं, जिवें उस कन्न तो कोई चीज पाएगा वह सीधी मूर्ति दे अंदर उतर जाएगी। इहदा मुल बेशकीमती है, इहदा मुल नहीं पाया जा सकदा, इहदे पैसे ज्यादा लग सकते ने। तो समझण वाले ने, खरीदण वाले ने कह दी हुण अर्थ भाव भी समझा दिओ। उहने कहा सज्जणा वेखण नूं सरोते इक्को जिहे लगदे ने, पर इह बणियां होईयां संसार दीआं सरोत मूर्तियां तिन तरां दीआं हुंदीआं ने। इक उह ने जिहड़े सिर्फ सुणदे ने पर कन्न बंद हुंदे ने, बाद विच उठ के जाणगे कुछ भी नहीं सुणिआ। अपने बहुत इस तरह हो गए, जिहड़े आए जरूर ने, किसी नूं पुछ लो भाई जदों परकर्मा विच नमस्कार कीती है शब्द किहड़ा चल रहा सी? कहिंदे आवाज तां कन्नां च पैंदी सी, सुनिया नहीं है, पता नहीं किहड़ा चल रहा सी। इत्थों बाहर निकलोंगे मुख वाक हुक्मनामा की आया वह भी भुल जाना है, क्योंकि गुरु दरबार विच बैठिया मूर्तां तां इक्को जिहियां नजर आउंदियां ने, पर सुनण वाली सुरत किते होर है, वह सुन नहीं रही, वह गैर हाजर है। तन करके बंदा हाजर है, सुरत करके गैर हाजर है। जिहड़ी सुरत ने सुनना सी वह हाजर नहीं है, बंद है। वह कदे विच बंद है? माया विच, मोह विच, लोभ विच, क्रोध विच, संसार विच गुआची हुई है। अद्ध नालों वध लोग धार्मिक दुनिया विच बेहोशी विच तुरे फिरदे ने, उदों ही पता लगदा जदों जपजी साहिब पूरा भी हो गया। पुछ के वेखो पौड़ियां किवें लंघ गईयां। एक प्यार वाले महापुरश मैनूं मिले तां उह कहिंदे, ज्ञानी जी किन्ने क चिर च जपजी साहिब पढ़ लैंदे हो? मैं कहा जी 12-13 मिंट च। कहिंदे अच्छा जी, ਮੈਨੂੰ ਲੱਗਾ ਸ਼ਾਬਾਸ਼ ਦੇਣਗੇ। ਕਹਿੰਦੇ ਗਿਆਨੀ ਜੀ 12-13 ਮਿੰਟਾਂ ਵਿੱਚ ਜਪਜੀ ਸਾਹਿਬ ਕਰ ਲੈਂਦੇ। ਕਹਿੰਦੇ ਸਾਨੂੰ ਤਾਂ 50 ਮਿੰਟ ਵੀ ਲੱਗ ਜਾਂਦੇ ਕਈ ਵਾਰ। ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਹੌਲੀ ਪੜ੍ਹਦੇ ਹੋਵੋਗੇ ਤਾਂ ਜਿਹੜੀ ਗੱਲ ਫਿਰ ਉਹ ਜਪਣ ਵਾਲੇ ਮਹਾਂਪੁਰਸ਼ ਨੇ ਸਾਧੂ ਨੇ ਕਹੀ ਉਹਨੇ ਸਿਰ ਤੋਂ ਪਹਿਰਾਂ ਤੱਕ ਹਿਲਾ ਦਿੱਤਾ। ਉਹਨੇ ਕਿਹਾ ਗਿਆਨੀ ਜੀ ਕੱਲਾ ਜਪਜੀ ਸਾਹਿਬ ਪੜ੍ਹਦੇ ਹੀ ਹੋ, ਕਦੇ ਗੁਰੂ ਨਾਨਕ ਨਾਲ ਗੱਲਾਂ ਨਹੀਂ ਕਰਦੇ, ਆਖੋ ਵਾਹਿਗੁਰੂ। ਮੈਂ ਕਿਹਾ ਜੀ ਗੱਲਾਂ ਕਿਵੇਂ ਕਰੀਆਂ ਨੇ, ਹੁਣ ਇਹ ਵੀ ਦੱਸੋ ਫਿਰ। ਕਹਿੰਦੇ ਕਦੇ ਗੁਰੂ ਨਾਨਕ ਨਾਲ ਗੱਲਾਂ ਨਹੀਂ ਕਰਦੇ, ਬਾਣੀ ਪੜ੍ਹਦੇ, ਕੱਲੀ ਪੜ੍ਹਦੇ ਹੀ ਹੋ ਬਸ। ਉਦੋਂ ਪਤਾ ਲੱਗਾ ਜਦੋਂ ਜਪਜੀ ਸਾਹਿਬ ਪੂਰਾ ਹੋ ਗਿਆ, ਗੱਲਾਂ ਕਿਵੇਂ ਕਰੀਆਂ ਨੇ। ਕਹਿੰਦੇ ਜਦੋਂ ਗੱਲ ਕਰਨੀ ਆ ਜਾਏ ਫਿਰ ਤਾਂ ਹੋ ਸਕਦਾ 5 ਪੌੜੀਆਂ ਤੇ ਤੁਹਾਨੂੰ 25 ਮਿੰਟ ਲੱਗ ਜਾਣ, 5 ਪੌੜੀਆਂ ਤੇ 50 ਮਿੰਟ ਲੱਗ ਜਾਣ। ਜਿੱਦਣ ਗੱਲ ਕਰਨੀ ਆ ਜਾਏ ਉਦਣ ਤਾਂ ਵਾਰ ਵਾਰ ਕਹੋਗੇ 2 ਪੌੜੀਆਂ ਨਾਲ, 4 ਪੌੜੀਆਂ ਨਾਲ, ਕਈ ਪੰਕਤੀਆਂ ਦੁਹਰਾ ਦੁਹਰਾ ਕੇ ਲਿਖੀਆਂ ਪਾਤਸ਼ਾਹ ਨੇ। ਜਦੋਂ ਗੱਲ ਕਰਨੀ ਆ ਜਾਏ ਫਿਰ ਕਹੋਗੇ ਗੁਰਾ ਇੱਕ ਦੇ ਬੁਝਾਈ, ਇਸ ਤੋਂ ਅੱਗੇ ਤੁਰ ਹੀ ਨਹੀਂ ਸਕੋਗੇ। ਮਹਾਰਾਜ ਮੈਨੂੰ ਇੱਕ ਅਕਲ ਦਿਓ, ਮੈਨੂੰ ਇੱਕ ਅਕਲ ਦਿਓ, ਮੈਨੂੰ ਅਕਲ ਦਿਓ। ਪੜੋ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦੁਹਰਾ ਕੇ ਲਿਖਿਆ ਹੋਇਆ 3-3 ਵਾਰ। ਜਦੋਂ ਪੜੋਗੇ ਫਿਰ ਇਸ ਤੋਂ ਅੱਗੇ ਕਿਵੇਂ ਤੁਰੋਗੇ ਕਿ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ। ਪੜੋ ਗੱਜ ਕੇ ਵਾਰਿਆ ਨਾ ਜਾਵਾ। ਫਿਰ ਤਾਂ ਆਪਣੇ ਸਾਰੇ ਦੁੱਖ ਚਿੱਤੇ ਕਰਕੇ ਕਹੋਗੇ ਜੋ ਤੁਧ ਪਹਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਘਾਟਿਆਂ ਦਾ ਰੋਸ ਨਹੀਂ ਕਰੋਗੇ, ਕੁਝ ਖਰਾਬ ਹੋ ਗਿਆ ਰੋਸ ਨਹੀਂ ਕਰੋਗੇ, ਕੰਮ ਨਹੀਂ ਬਣਿਆ ਰੋਸ ਕੋਈ ਨਹੀਂ ਕਰੋਗੇ। ਫਿਰ ਕਹੋਗੇ ਜੋਤ ਭਾਵੈ ਸਾਈ ਪਲੀਕਾ, ਫਿਰ ਉਹਦੇ ਪਰਉਪਕਾਰ ਚੇਤੇ ਆਉਣਗੇ। ਬਾਣੀ ਤੁਹਾਡੀ ਰੱਬ ਨਾਲ ਗੱਲਾਂ ਕਰਾਏਗੀ ਸਿੱਧੀਆਂ। ਪਹਿਲਾਂ ਸਰੋਤਾ ਸੁਰ ਤੋਂ ਹੈ, ਜਿਹਦੇ ਕੰਨ ਬੰਦ ਨੇ ਉਹ ਮੂਰਤੀ ਦੀ ਤਰ੍ਹਾਂ। ਦੂਸਰੀ ਮੂਰਤੀ ਉਹ ਹੈ ਜਿਹਦੀ ਸੁਰਤ ਇੱਕ ਕੰਨ ਤੋਂ ਗਈ ਹੈ ਦੂਜੇ ਪਾਸੇ ਨਿਕਲ ਗਏ। ਸੁਣਿਆ ਜ਼ਰੂਰ ਹੈ, ਸੁਣਨ ਲੱਗਿਆ ਤੁਹਾਨੂੰ ਆਨੰਦ ਵੀ ਆਉਣਾ। ਪਰ ਭਾਈ ਵੀਰ ਸਿੰਘ ਲਿਖਦੇ ਕਹਿੰਦੇ ਫਿਰ ਵੀ ਉਹ ਮੂਰਤੀ ਉਹ ਸਰੀਰ ਭਾਗਾਂ ਵਾਲਾ ਜਿਹਦੇ ਕੰਨਾਂ ਚੋਂ ਲੰਘੀ ਹੈ ਬਾਣੀ, ਜਿਹਦੇ ਕੰਨਾਂ ਚੋਂ ਸ਼ਬਦ ਲੰਘਿਆ, ਜਿਹਦੇ ਕੰਨਾਂ ਚੋਂ ਗੁਰੂ ਦਾ ਉਪਦੇਸ਼ ਲੰਘਿਆ। ਉਹਨੇ ਸੁਣਿਆ ਤੇ ਹੈ, ਭਾਵੇਂ ਥੋੜੀ ਦੇਰ ਬਾਅਦ ਭੁੱਲ ਗਿਆ, ਪਰ ਉਹਨੂੰ ਆਨੰਦ ਆਇਆ। ਉਹ ਰੂਹਾਂ ਉਹ ਸਰੀਰ ਮਿਲਣਗੇ ਤੇ ਕੀਰਤਨ ਕਥਾ ਕਰਨ ਵਾਲਿਆਂ ਨੂੰ ਕਹਿਣਗੇ ਆਨੰਦ ਬਹੁਤ ਆਇਆ, ਖੁਸ਼ ਹੋ ਕੇ ਥੋੜੀ ਮਾਇਆ ਵੀ ਦੇ ਦੇਣਗੇ, ਆਨੰਦ ਬਹੁਤ ਆਇਆ ਜੀ, ਬਾਅਦ ਵਿੱਚ ਭੁੱਲ ਜਾਣਗੇ। ਪਰ ਜਿੰਨੀ ਦੇਰ ਸੁਣਿਆ ਉਨੀ ਦੇਰ ਆਨੰਦ ਜ਼ਰੂਰ ਰਿਹਾ। ਜਿੰਨੀ ਦੇਰ ਸੁਣਿਆ ਉਹਨਾਂ ਮੂਰਤੀਆਂ ਦਾ ਮੁੱਲ ਹੈ ਭਾਈ, ਉਹ ਵਿਅਰਥ ਨਹੀਂ ਹੈ। ਜੇ ਤੁਸੀਂ ਸੁਣੋਗੇ ਭਾਵੇਂ ਥੋੜੀ ਦੇਰ ਲਈ ਆਨੰਦ ਆ ਰਿਹਾ, ਤੁਹਾਡਾ ਮੁੱਲ ਪਏਗਾ, ਉਹਦਾ ਵਿਅਰਥ ਨਹੀਂ ਜਾਏਗਾ। ਉਹ ਮੂਰਤੀਕਾਰ ਨੇ ਕਿਸ ਮੂਰਤੀ ਦਾ ਮੁੱਲ ਹੈ ਇਹਦਾ, ਇਹ ਨਹੀਂ ਵੀ ਜੋ ਤੂੰ ਦੇਣਾ ਦੇ ਦੇ, ਨਹੀਂ, ਇਹਦਾ ਮੁੱਲ ਹੈ ਭਾਈ। ਇਹਦੇ ਕੰਨਾਂ ਚੋਂ ਸੁਰਤ ਲੰਘ ਰਹੀ ਹੈ, ਇਹ ਸੁਣ ਰਿਹਾ, ਇਹ ਸੁਣਨ ਵੇਲੇ ਹਾਜ਼ਰ ਸੀ। ਕਹਿੰਦਾ ਤੀਸਰੀ ਮੂਰਤੀ, ਕਹਿੰਦਾ ਇਹਦਾ ਮੁੱਲ ਨਹੀਂ ਲਾਇਆ ਜਾ ਸਕਦਾ, ਇਹ ਮੁੱਲ ਤੋਂ ਰਹਿਤ ਹੈ। ਪਤਾ ਕਿਉਂ? ਇਹਦੇ ਕੰਨ ਚ ਜੋ ਪਾਓਗੇ ਉਹ ਮੂਰਤੀ ਦੇ ਅੰਦਰ ਉਤਰ ਜਾਂਦਾ। ਕੁਝ ਵਿਰਲੀਆਂ ਰੂਹਾਂ ਉਹ ਨੇ ਜੋ ਸੁਣਨ ਤੋਂ ਬਾਅਦ ਹਿਰਦੇ ਤੱਕ ਪਹੁੰਚ ਜਾਂਦਾ, ਉਹਨਾਂ ਦਾ ਸੁਣਿਆ ਹੋਇਆ ਫਿਰ ਪ੍ਰਵਾਨ ਹੋ ਜਾਂਦਾ, ਉਹਨਾਂ ਦਾ ਸੁਣਿਆ ਹੋਇਆ ਨਜ਼ਰ ਪਸੰਦੇ ਤੱਕ ਪਹੁੰਚ ਜਾਂਦਾ। ਇੱਕ ਨੂੰ ਮਹਾਰਾਜ ਕਹਿੰਦੇ ਨੇ ਆਖਣ ਸੁਣਨਾ ਪਾਉਣ ਕੀ ਬਾਣੀ। ਕਹਿੰਦੇ ਇੱਕ ਤਾਂ ਸੁਣਨਾ ਸੀ ਐ ਜਿਵੇਂ ਹਵਾ ਵਗੀ ਤੇਜ ਲੰਘੇ। ਆਖਣ ਸੁਣਨਾ ਪਾਉਣ ਕੀ ਬਾਣੀ, ਕਹਿੰਦੇ ਉਹ ਤਾਂ ਬਾਹਰੀ ਤੌਰ ਤੇ ਇਸ ਤਰ੍ਹਾਂ ਹੈ, ਪਰ ਦੂਜਾ ਜੇ ਉਹਦੇ ਉੱਤੇ ਨਜ਼ਰ ਕਿਰਪਾ ਹੋ ਜਾਏ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਖਸਮ ਕੀ ਨਦਰ ਦਿਲ ਹੈ ਪੇ ਸੰਦੇ, ਜਿਨੀ ਕਰੇ ਕਤੇ ਆਇਆ। ਜਿਹੜੇ ਨਦਰ ਦੇ ਪਾਤਰ ਹੋ ਗਏ ਉਹਨਾਂ ਤੇ ਐਸੀ ਨਦਰ ਕਾਲ ਪੁਰਖ ਦੀ ਖਸਮ ਦੀ ਪਈ, ਕਹਿੰਦੇ ਉਹ ਸੁਣਿਆ ਹੋਇਆ ਅੰਦਰ ਉਤਰ ਗਏ। ਇਸ ਲਈ 3 ਤਰ੍ਹਾਂ ਦੀਆਂ ਮੂਰਤੀਆਂ ਸਰੋਤੇ ਨੇ, ਪਰ ਸਾਨੂੰ ਪਾਤਸ਼ਾਹ ਦਾ ਹੁਕਮ ਹੈ ਸੁਣ ਭਾਈ ਗਾ, ਪਰ ਯਾਦ ਰੱਖ ਭਾਓ ਪੈਦਾ ਹੋ ਜਾਏ, ਪ੍ਰੇਮ ਨਾਲ ਕਹਿ ਗਾ ਵੀ ਹੈ ਸੁਣੀਏ ਮਨ ਰੱਖੀਏ, ਭਾਓ ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਫਿਰ ਤੇਰੇ ਤੇ ਅਸਰ ਹੋਣਾ। अज महाराज बचन कह रहे भाई जिन्हां दे अंदर शब्द उतरन लग पिया उन्हां नूं ऐं लगा शब्द जीवन बन गया, उन्हां नूं ऐं लगा गुरु दा उपदेश मेरा जीवन है। और फिर अखां जीवां विसरे मर जाओ वाली अवस्था नूं टच कर जांदे ने। अज श्री गुरु नानक साहिब महाराज बचन कहिंदे भाई वो आनंद दे भागीदार बन जांदे, उन्हां नूं गुरु दा शब्द गुरु दा उपदेश आनंद दी अवस्था विच फिर लै जांदा है। पातशाह की बख्शिश करदे ने, आओ शब्द दे नाल जुड़िए।
सतनाम श्री वाहेगुरु साहिब जी, तनासरी महला पहला, जीवा तेरा नाए मन आनंद है जियो।
आखो सतनाम श्री, गज के आख्या करो सतनाम श्री, फिर आखो जी सतनाम श्री। जीवा तेरे नाए मन आनंद है जियो। हे अकाल पुरख वाहेगुरु, तेरा नाम हुण मेरा जीवन बन गया, तेरी उस्तत सिफत सलाह जीवन बन गया, उहदे नाल हुण मन दे अंदर आनंद पैदा होण लग पिया, शब्द दे नाल हुण मन विच आनंद पैदा होण लग पिया। इह तुहाडे च बहुत सरोते बैठे होणगे जिन्हां दा रोज दा सुनना जीवन बन गया। एक दिन तुहानूं कम पै जाए, तुसीं आ ना सको, तुहानूं ऐ लगना वी अज कोई घाटा पै गया। एक दिन तुसीं पहुंच ना सको संगत विच, सारा दिन तुहानूं ऐ लगना वी अज तां बहुत घाटा पै गया, अज कोई चीज रह गई, अज कोई चीज मिसिंग है, खाली खाली महसूस करोगे। इहदा मतलब मन हुण रत्या गया है। पातशाह कहिंदे उहनां रूहां लई नाम गुरु दा उपदेश जीवन बन जांदा है, मन दे अंदर आनंद रूप हुंदा है।
साचो साचा नाओ गुण गोविंद है जियो।
ओ अकाल पुरख वाहिगुरु, सच्चे दा नाम जेड़ा है, ओ साध संगत परमेश्वर वाहिगुरु दे गुण जेड़े हन उन्हां दे मन हिरदे विच उतर जांदे हन, ओ गुरु दा शब्द ही उन्हां वास्ते गुण परोपकार बनदा है।
गुर ज्ञान अपारा सिरजनहारा जिन सिर जी तिन गोई।
फिर उस सच्चे नाम नूं जपण वालियां नाल की हुंदा है, ओ आनंद दी अवस्था विच किवें जांदे ने, उहदे बारे पातशाह कहिंदे फिर उन्हां नूं इक ज्ञान पैदा हुंदा है। ओ गुरु दा ज्ञान की है, सारा संसार उहने सिरजिया होया है, ਉਹ ਅਪਾਰ ਵਾਹਿਗੁਰੂ ਹੈ, ਜਿਹਨੇ ਸਿਰਜਿਆ ਉਹੀ ਨਾਸ਼ ਕਰਨ ਵਾਲਾ ਹੈ, ਉਹ ਹਰ ਵਕਤ ਜਪਣ ਵਾਲੇ ਉਪਦੇਸ਼ ਯਾਦ ਰੱਖਣ ਵਾਲੇ, ਸਿਰਜਣਹਾਰ ਦੀ ਸਿਫਤ ਸਲਾਹ ਵਿੱਚ ਮਨ ਟਿਕਿਆ ਰਹਿੰਦਾ ਹੈ।
ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ।
ਕਹਿੰਦੇ ਸੰਸਾਰ ਵਿੱਚ ਵਿਚਰਦਿਆਂ 24 ਘੰਟੇ 24 ਆਵਰ ਜੋ ਵੀ ਹੁੰਦਾ ਉਹ ਜਪਣ ਵਾਲਿਆਂ ਨੂੰ ਇਹ ਦ੍ਰਿਸ਼ਟੀ ਵਿੱਚ ਰਹਿੰਦਾ ਵੀ ਉਹਦਾ ਹੁਕਮ ਹੈ, ਉਹਦਾ ਪਰਵਾਣਾ ਆਇਆ, ਉਹਦੇ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ, ਉਹਦੇ ਹੁਕਮ ਨੂੰ ਕੋਈ ਬਦਲਾ ਨਹੀਂ ਸਕਦਾ। ਹਰ ਕੰਮ ਵਿੱਚ ਉਹ ਸੋਚਣ ਲੱਗ ਪੈਂਦੇ ਨੇ ਉਹਦਾ ਹੁਕਮ ਹੈ। ਉਹਨਾਂ ਨੂੰ ਪਹਿਲੀ ਪੰਕਤੀ ਹਮੇਸ਼ਾ ਯਾਦ ਰਹਿੰਦੀ ਹੈ, ਜਪਜੀ ਸਾਹਿਬ ਦੀ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਤਾਂ ਉਹਨਾਂ ਦਾ ਜੀਵਨ ਆਨੰਦ ਵਿੱਚ ਚੱਲਿਆ ਜਾਂਦਾ ਹੈ। ਹਰ ਕੰਮ ਵਿੱਚ ਸੋਚਦੇ ਨੇ ਉਹਦੇ ਹੁਕਮ ਵਿੱਚ।
ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੂਰਤ ਬੁਝਾਈ।
ਕਹਿੰਦੇ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਜ਼ਰ ਹੁੰਦੀ ਉਹਨਾਂ ਉੱਤੇ, ਉਹਨਾਂ ਨੂੰ ਇਹ ਸਮਝ ਆ ਜਾਂਦੀ ਕਿ ਉਹ ਆਪੇ ਕਰ ਰਿਹਾ, ਆਪੇ ਹੀ ਵੇਖ ਰਿਹਾ, ਆਪੇ ਹੀ ਲੇਖ ਲਿਖ ਰਿਹਾ, ਆਪੇ ਕਿਸੇ ਨੂੰ ਸੋਝੀ ਦੇ ਰਿਹਾ ਚੰਗੇ ਕੰਮ ਦੀ। ਅੱਛਾ, ਜਦੋਂ ਸੁਰਤ ਇਸ ਗੱਲ ਤੇ ਟਿਕ ਜਾਏ ਵੀ ਸਭ ਕੁਝ ਆਪੇ ਕਰ ਰਿਹਾ, ਫਿਰ ਤੁਹਾਡੇ ਜੀਵਨ ਚੋਂ ਨਿੰਦਿਆ ਖਤਮ ਹੋ ਜਾਏਗੀ। ਤੁਸੀਂ ਕਿਸੇ ਨੂੰ ਇਹ ਨੂੰ ਕਹੋਗੇ ਉਹ ਮਾੜਾ, ਉਹ ਚੰਗਾ, ਉਹਨੇ ਮਾੜਾ ਕੀਤਾ। ਜਪਣ ਵਾਲੇ ਦੀ ਸੁਰਤ ਹਰ ਵਕਤ ਇਸ ਗੱਲ ਤੇ ਰਹਿੰਦੀ ਸਭ ਕੁਝ ਆਪੇ ਕਰ ਰਿਹਾ, ਆਪੇ ਸੋਝੀ ਦਿੰਦਾ। ਫਿਰ ਜਪਣ ਵਾਲਾ ਹਰ ਕਰਮ ਵੇਖ ਕੇ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕਿਉਂਕਿ ਜਪਣ ਵਾਲੇ ਦੀ ਇੱਕ ਕਮੀ ਹੈ, ਜੇ ਜਪਣ ਵਾਲਾ ਨਿੰਦਿਆ ਕਰਨ ਲੱਗ ਜਾਏ, ਜਿਹੜੀ ਜ਼ਬਾਨ ਨਾਲ ਵਾਹਿਗੁਰੂ ਕਹਿ ਰਿਹਾ ਉਸੇ ਜ਼ਬਾਨ ਨਾਲ ਨਿੰਦਿਆ ਕਰਨ ਲੱਗ ਜਾਏ, ਉਹਦਾ ਜਪਿਆ ਹੋਇਆ ਲਿਖੇ ਵਿੱਚ ਨਹੀਂ ਪੈਂਦਾ। ਇਹ ਪਾਤਸ਼ਾਹ ਨੇ ਲਿਖ ਕੇ ਦਿੱਤਾ ਬਾਣੀ ਅੰਦਰ, ਕਹਿੰਦੇ ਤੂੰ ਤਾਂ ਥੋੜਾ ਬਹੁਤਾ ਪਾਠ ਕਰਦੇ ਜੇ ਇੰਨਾ ਵੀ ਸੁਣਨ ਲੱਗ ਜਾਏ। ਕਿੰਨਾ ਮਹਾਰਾਜ? ਕਹਿੰਦੇ ਸਗਲੀ ਸਿਮਰਤ ਸਰਵਣੀ ਸੁਣੇ, 27 ਸਿਮਰਤੀਆਂ ਕੰਨਾਂ ਨਾਲ ਸੁਣ ਲੈ, सारे ग्रंथां दा पाठ कन्नां नाल सुनिया होवे, कोई बंदा कवे मैं पूरा गुरु ग्रंथ साहिब महाराज दा पाठ कन्नां नाल सुनिया, इन्ना पाठ सुनने तो बाद निंदिया करे किसे दी, सब व्यर्थ, सारा ही व्यर्थ। इसलिए जपण वाले नूं गुरु कृपा कर दे फिर वो निंदिया तो रहत हो जांदे, जे निंदिया करे तो फिर पातशाह कहिंदे सगली सिमरत श्रवणी सुने करे निंद कवने नहीं गुणे। भाई निंदिया कर दे तो उहदा सुनिया पाठ सारा ही व्यर्थ। साधका निंदक कैसे तरह सर पर जन्नो नरक ही भरे, उहदा सब कुछ कीता व्यर्थ। जे वह 68 तीर्थ नहावे, जे वह द्वादश सिला पुजावे, जे वह कूप तटा देवावे, करे निंद सब व्यर्था जावे। इसलिए साध संगत आनंद तां जपण वाले नूं आउंदा है, ओदी जबान निंदिया तो रहत हो जांदी, क्यों ओनू आ गल समझ आ जांदी, आपे कर विख है सिर सिर लिख है, आपे सुरत बजाई आपे ही वाहेगुरु सब नूं सोझी दिंदा है।
नानक साहिब अगम अगोचर जीवा सच्ची नाई।
हे वाहेगुरु तुसी अगम हो, अगोचर हो, मनुख दे इंद्रियां तो दूर हो, पर फिर भी वाहेगुरु कृपा करो अपने सच्चे नाम दी उस तक सिर्फ सलाह दियो, ये तोड़ी सिफत सलाह ही मेरा आत्मक जीवन बन जावे।
तुम सार अवर ना कोए आया जाए सी जियो।
फिर जपन वाले दे अंदर अगली वस्ता एक अटल विश्वास पैदा हुंदा है, केड़ा, हे वाहेगुरु तेरे बराबर नहीं कोई है, तेरे समसर नहीं कोई हो सकता, तेरे वर्गा नहीं कोई हो सकता, और तू आन जान विच नहीं है, तू सदा स्थिर है, सद हजूर हाजिर है, नाजर कते ना पहो दुराई, सारी रचना तेरी रची हुई है। ये अटल विश्वास जपन वाले दे अंदर पैदा हुंदा है, किसी कीमत उत्ते भी उहदा विश्वास नहीं टुटदा, उहनूं पता है सारी रचना आपे ही उहने इस तरह रची है। जिवें इक बाजीगर बाजी पाउंदा है, उह कई रूप भेख दिखलाउंदा है, बाजी खत्म होने तो बाद उह फिर इक अपने रूप विच आ जांदा है। इदां सारी सृष्टि उहने साजी है, जिवें कोई धरती ते बीज बीज दिओ फिर उह दरखत वधदा है, कुरंबलां फुटदियां ने, टाण पत्ते बनदे ने, फिर बूर पैंदा है, फिर फल लगदे ने। जिद्दण फल दरखत नूं पक जाण उद्दण फल दे विचों की निकलदा है, बीज। जिहड़ा बीज बीजिया बाद विच फिर उही जीव बीज ते गल खत्म होई, जिस बीज तों गल शुरू होई दरखत किड्डा वड्डा हो जाए उहदे लगे हुए फल पक्कण तों बाद गल बीज उत्ते आके खत्म हुंदी है। इदां सृष्टि विच कुछ भी होवे इक तों शुरुआत होई गल इक ते खत्म होएगी, इह जपण वाले नूं विश्वास आ जांदा है। इहदे बारे तुसीं शब्द कई वार पढ़दे हो, बाजी घर जैसे बाजी पाई, नन्ना रूप भेख दिखलाई, थंग उतार थम्यो पासारा, तब इक इक अंकारा। अगे पातशाह ने लिखिया जल ते उठे अनक तिरंगा, कनक भुखन कीने बहु रंगा, सोना इक है गहने अलग अलग बन जाते हैं, सागर एक है लहरां अलग हुंदियां ने, पर बाद विच लहरां मिटण तो बाद फिर सागर है। जल ते उठे अनक तिरंगा, कनक भुखन कीने बहु रंगा, बीज बीज देखियो बहु प्रकारा, फल पक्के ते एक अंकारा। फल पकण तो बाद फल विच फिर गल बीज ते खत्म होई, एदा एक अंकार तो शुरू होके गल एक ते मुकेगी, ये जपन वाले नूं विश्वास आउंदा है। फिर जपन वाले दे अंदरों की नाश हुंदा है, ये विश्वास तां आउंदा है। उहनूं पातशाह ने कहा उहदे अंदर भरम लोभ मोह माया विकार ये चीजां मुकदियां ने, इहदे करके भरम रहिंदा शायद मैं कीता, शायद उहदे कर्म करके हो गया, शायद वह बंदे करके होया, नहीं, ये भरम नाश हुंदा है। इनूं पातशाह कहिंदे ने भरम लोभ मोह माया विकार, भ्रम छुटे तो एकंकार। जपण वाले दे अंदरों भरम छुट जांदा है, वह भरम तो रहत होके एक दी रचना उत्ते विश्वास रख के अटल विश्वास विच जीउंदा है।
हुकमी होए नबेड़ भरम चुकाए सी जियो,
उहदे अंदरों भरम चुक जांदा है, भाव मुक जांदा है, उहनूं विश्वास आउंदा है सब कुछ उस हुकमी दे हुकम विच है।
गुर भरम चुकाए अकथ कहाए, सच मैं साच समाना।
फिर जपण वाले दी वडियाई वेखो, जिहदी गल शब्द दे शुरुआत विच होई सी कि जीवन ते रहे नाए मन आनंद है जियो, ਉਹਦੇ ਬਾਰੇ ਪਾਤਸ਼ਾਹ ਕਹਿੰਦੇ ਗੁਰ ਭਰਮ ਚੁਕਾਏ ਕਥ ਕਹਾਏ, ਉਹਦਾ ਭਰਮ ਦੂਰ ਹੋ ਗਿਆ, ਉਹ ਅਕਥ ਦੀ ਕਥਾ ਵਿੱਚ ਉਹਦੀ ਸੁਰਤ ਟਿਕ ਗਈ। ਫਿਰ ਹਜ਼ੂਰ ਕਹਿੰਦੇ ਸੱਚ ਮੈਂ ਸਾਜ ਸਮਾਣਾ, ਉਹ 24 ਘੰਟੇ 24 ਆਵਰ ਸੱਚ ਵਿੱਚ ਸਮਾਇਆ ਰਹਿੰਦਾ, ਹਰ ਕੰਮ ਨੂੰ ਕਹਿੰਦਾ, ਉਹਦੇ ਹੁਕਮ ਵਿੱਚ ਹੈ।
ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ,
ਕਹਿੰਦੇ ਉਹਨੂੰ ਸਮਝ ਆ ਜਾਂਦੀ ਆਪੇ ਹੀ ਉਹ ਕਰ ਰਿਹਾ, ਆਪੇ ਹੀ ਸਮਾਇਆ ਹੋਇਆ, ਉਹਦੇ ਹੁਕਮ ਦਾ ਹੁਕਮੀ ਦੇ ਹੁਕਮ ਦੀ ਪਛਾਣ ਜਪਣ ਵਾਲੇ ਨੂੰ ਹੋ ਜਾਂਦੀ। ਆਮ ਬੰਦਿਆਂ ਨੂੰ ਨੀ ਸਾਧ ਸੰਗਤ ਜਿਹੜਾ ਉਹ ਜਗ੍ਹਾ ਤੇ ਪਹੁੰਚਿਆ ਨੀ ਉਹਦੇ ਬਾਰੇ ਕੀ ਦੱਸ ਸਕਦਾ। ਇਸੇ ਲਈ ਲੋਕ ਕਹਿੰਦੇ ਨੇ ਨਹੀਂ ਜੀ ਹੁਕਮ ਦੀ ਗੱਲ ਛੱਡੋ, ਆਪਣੀ ਵੀ ਮਿਹਨਤ ਕੋਈ ਕੰਮ ਕਰਦੀ, ਠੀਕ ਹੈ ਸਟਰਗਲ ਕੰਮ ਕਰਦਾ, ਪਰ ਸਟਰਗਲ ਉਹ ਬੰਦਾ ਕਰ ਸਕਦਾ ਜਿਹਨੂੰ ਰੱਬ ਤੰਦਰੁਸਤੀ ਦੇਵੇ। ਕੀਤੀ ਹੋਈ ਸਟੱਡੀ ਕੰਮ ਆਉਂਦੀ ਹੈ, ਪਰ ਸਟੱਡੀ ਉਹ ਕਰ ਸਕਦਾ ਜਿਹਨੂੰ ਰੱਬ ਪੜ੍ਹਨ ਲਈ ਬੁੱਧੀ ਦਿਮਾਗ ਦੇਵੇ। ਲੱਖਾਂ ਲੋਕ ਮੈਂਟਲੀ ਡਿਸੇਬਲ ਪੈਦਾ ਹੋਏ ਨੇ, ਕਰੋੜਾਂ ਰੁਪਈਆ ਲੋਕ ਚੁੱਕੀ ਫਿਰਦੇ ਨੇ, ਕੋਈ ਉਹਨਾਂ ਨੂੰ ਡਾਕਟਰ ਨਹੀਂ ਬਣਾ ਸਕਦਾ, ਕੋਈ ਉਹਨਾਂ ਨੂੰ ਇੰਜੀਨੀਅਰ ਨਹੀਂ ਬਣਾ ਸਕਦਾ, ਇਹ ਬੁੱਧੀ ਦਿਮਾਗ ਰੱਬ ਦਿੰਦਾ। ਇਸ ਲਈ ਸਾਧ ਸੰਗਤ ਜਪਣ ਵਾਲੇ ਦਾ ਨਜ਼ਰੀਆ ਹੋਰ ਤਰ੍ਹਾਂ ਦਾ ਹੁੰਦਾ, ਸੰਸਾਰ ਦਾ ਨਜ਼ਰੀਆ ਹੋਰ ਹੈ। ਇੱਕ ਨੁਕਤਾ ਜ਼ਿੰਦਗੀ ਤੁਹਾਡੇ ਕੰਮ ਆਏਗਾ, ਧਿਆਨ ਨਾਲ ਸੁਣਿਓ। ਵਾਰ ਵਾਰ ਵਾਹਿਗੁਰੂ ਜਪਣ ਦਾ ਲਾਭ ਕੀ ਹੈ? ਜਪਣ ਵਾਲਾ ਵਾਰ ਵਾਰ ਉਹਨੂੰ ਕਿਉਂ ਜਪਦਾ? ਤੁਹਾਡੇ ਵਿੱਚ ਬਜ਼ੁਰਗ ਸੱਜਣ ਬੈਠੇ ਨੇ ਜਿਨ੍ਹਾਂ ਨੇ 30 ਸਾਲ 40 ਸਾਲ ਪਹਿਲਾਂ ਸਟੱਡੀ ਪੜ੍ਹੀ ਹੈ, ਇੱਥੇ ਦੁਨਿਆਵੀ ਤੌਰ ਤੇ ਸਕੂਲਾਂ 'ਚ ਵੇਖਿਆ ਹੋਣਾ, ਜਦੋਂ ਛੁੱਟੀ ਦਾ ਵਕਤ ਹੋਣਾ ਤਾਂ ਜਿਹੜੇ ਅੱਜ ਤੋਂ 40 ਸਾਲ ਪਹਿਲਾਂ 50 ਸਾਲ ਪੜ੍ਹੇ ਨੇ, ਛੁੱਟੀ ਦੇ ਵਕਤ ਸਾਰੀਆਂ ਕਲਾਸਾਂ ਗਰਾਊਂਡ 'ਚ ਬਿਠਾ ਕੇ ਟੀਚਰਾਂ ਨੇ ਕਹਿਣਾ ਮੋਹਰੇ ਮੋਹਰੇ ਪਹਾੜੇ ਕਹਾਓ ਬਈ। ਇੱਕ ਜਣੇ ਨੇ ਬੋਲਣਾ, ਪੂਰੇ ਸਕੂਲ ਦੀ ਬਿਲਡਿੰਗ ਕੋਈ ਨਹੀਂ ਹੁੰਦੀ ਸੀ, ਇੱਕ ਦੂਣੀ ਦੂਣੀ ਦੋ ਦੂਣੀ ਚਾਰ ਕੱਲੇ ਕੱਲੇ, ਮਗਰ ਪੂਰਾ ਸਕੂਲ ਗੂੰਜਦਾ ਹੁੰਦਾ ਸੀ ਪਹਾੜੇ ਪਰ। ਸਾਧ ਸੰਗਤ ਉਹ ਜਪੇ ਹੋਏ ਪਹਾੜੇ ਪੜ੍ਹੇ ਹੋਏ ਜਿਹੜੇ ਸਨ ਉਹ ਬਜ਼ੁਰਗਾਂ ਦੇ ਅੰਦਰ ਉਤਰੇ ਹੋਏ ਨੇ। ਅੱਜ ਦੇ ਕਿਸੇ ਗ੍ਰੈਜੂਏਟ ਬੱਚੇ ਨੂੰ ਬਿਠਾ ਕੇ ਕਹੋ ਜਿਹਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਦੱਸ ਬਈ 16 30 ਕਿੰਨੇ ਹੁੰਦੇ ਨੇ? ਉਹ ਕੈਲਕੂਲੇਟਰ ਮੋਹਰੇ ਕੱਢਦੇ, ਵੱਡੇ ਵੱਡੇ ਮਿੰਜਰਾਂ ਨੇ ਮੋਹਰੇ ਕੈਲਕੂਲੇਟਰ ਰੱਖੇ ਹੋਏ ਨੇ, ਉਹਦੇ ਹਿਸਾਬ ਨਾਲ ਉਹ ਜੋੜਨਗੇ। ਕਿਸੇ ਗ੍ਰੈਜੂਏਟ ਬੱਚੇ ਨੂੰ ਕਹੋ 10 16 30 ਕਿੰਨੇ ਹੁੰਦੇ ਨੇ, ਉਹਨੂੰ ਸੋਚਣ ਲੱਗਿਆਂ ਮਿੰਟ ਲੱਗਣਗੇ, ਪੜ੍ਹਨ ਲੱਗਿਆਂ ਹਿਸਾਬ ਵਿੱਚ ਵਕਤ ਲੱਗੇਗਾ। ਕੋਲ ਬਜ਼ੁਰਗ ਬੈਠਾ ਹੋਏਗਾ, ਉਹ ਕਹਿੰਦਾ ਤੈਨੂੰ ਪਤਾ ਨਹੀਂ 16 30 48 ਹੁੰਦੇ ਨੇ? ਉਹਨੇ ਕਿਵੇਂ ਕਹਿ ਦਿੱਤੇ 16 30 48? ਉਹਦੇ ਅੰਦਰ ਵਸੇ ਹੋਏ ਨੇ ਉਹ ਪਹਾੜੇ, ਉਹਨੇ ਵਾਰ ਵਾਰ ਰੱਟੇ ਨੇ। ਪਰ ਸਾਧ ਸੰਗਤ ਇਹ ਸ਼ਬਦ ਦੇ ਨਾਮ ਜਪਣ ਦੀ ਵਡਿਆਈ ਵਿੱਚ ਉਦਾਹਰਨ ਪੂਰੀ ਨਹੀਂ ਹੋਏਗੀ। ਪਤਾ ਕਿਉਂ? ਯਾਦ ਕੀਤੇ ਹੋਏ ਪਹਾੜੇ ਸਰੀਰ ਵਿੱਚ 19 ਦੇਰ ਰਹਿੰਦੇ ਨੇ, ਜਿੰਨੀ ਦੇਰ ਸਰੀਰ ਜਿਉਂਦਾ, ਸਰੀਰ ਮਰਦਿਆਂ ਸਾਰ ਇਹ ਪੜ੍ਹਾਈ ਭੁੱਲ ਜਾਏਗੀ, ਸਰੀਰ ਬਿਰਧ ਹੁੰਦਿਆਂ ਇਹ ਪੜ੍ਹਾਈ ਭੁੱਲ ਜਾਏਗੀ, ਪਰ ਸ਼ਬਦ ਦਾ ਜਾਪ ਉਹ ਸਟੱਡੀ ਉਹ ਪੜ੍ਹਾਈ ਹੈ। ਜਪਣ ਵਾਲਿਆ ਜਪ ਕੇ ਵੇਖ, ਸਰੀਰ ਮਰਨ ਤੋਂ ਬਾਅਦ ਵੀ ਸ਼ਬਦ ਤੇਰੀ ਸੁਰਤ ਨਾਲ ਦਰਗਾਹ ਤੱਕ ਜਾਏਗਾ, ਸ਼ਬਦ ਕੱਲਾ ਇੱਥੇ ਨਹੀਂ ਰਹੇਗਾ। ਬਾਹਰੀ ਪਹਾੜੇ ਪੜ੍ਹਾਈ ਸਰੀਰ ਮਰਦਿਆਂ ਮਰ ਜਾਂਦੀ ਹੈ, ਪਰ ਜਪਿਆ ਹੋਇਆ ਨਾਮ ਸਰੀਰ ਮਰਨ ਤੋਂ ਬਾਅਦ ਵੀ ਸੁਰਤ ਨਾਲ ਦਰਗਾਹ ਤੱਕ ਜਾਂਦਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਜਪ, ਜਪੇ ਹੋਏ ਦੇ ਅੰਦਰ ਵਿਸ਼ਵਾਸ ਪੈਦਾ ਹੁੰਦਾ, ਜਪਣ ਵਾਲੇ ਦੇ ਅੰਦਰੋਂ ਭਰਮ ਮੁੱਕਦਾ, ਜਪਣ ਵਾਲਾ ਹੁਕਮੀ ਦੇ ਹੁਕਮ ਨੂੰ ਪਛਾਣ ਕੇ ਸੱਚ ਵਿੱਚ ਸਮਾ ਜਾਂਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ।
ਕਿਵੇਂ ਸੱਚੀ ਵਡਿਆਈ? ਉਹਨੇ ਗੁਰੂ ਤੋਂ ਪਾਈ ਹੁੰਦੀ ਹੈ, ਉਹ ਹਮੇਸ਼ਾ ਅਰਦਾਸ ਕਰਦਾ, ਵਾਹਿਗੁਰੂ ਮੇਰੇ ਮਨ ਨੂੰ ਆਪਣੇ ਚਰਨਾਂ ਟਿਕਾ ਕੇ ਰੱਖ, ਤੇਰੇ ਤੋਂ ਉੱਪਰ ਕੁਝ ਵੀ ਨਹੀਂ, ਤੇਰੀ ਸਿਫਤ ਸਲਾਹ ਦਾ ਕੋਈ ਅੰਤ ਨਹੀਂ ਹੈ।
ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ।
ਅਰਦਾਸ ਕਰ ਹੇ ਅਕਾਲ ਪੁਰਖ ਵਾਹਿਗੁਰੂ ਮਾਲਕ ਜੀ, ਤੇਰੇ ਬਰਾਬਰ ਹੋਰ ਦੂਜਾ ਕੋਈ ਨਹੀਂ ਹੈ, ਤੇਰੇ ਨਾਮ ਦੀ ਵਡਿਆਈ ਸਭ ਤੋਂ ਵੱਡੀ ਹੈ, ਸਾਨੂੰ ਆਪਣੀ ਨਾਮ ਦੀ ਵਡਿਆਈ ਨਾਲ ਜੋੜੋ, ਨਾਮ ਦੀ ਵਡਿਆਈ ਸਰੀਰ ਮਰਨ ਤੋਂ ਬਾਅਦ ਵੀ ਰਹਿੰਦੀ ਹੈ।
ਤੂੰ ਸੱਚਾ ਸਿਰਜਣਹਾਰ ਅਲੱਖ ਸਿਰੰਦਿਆ ਜੀਓ।
ਇਹ ਵਾਹਿਗੁਰੂ ਤੂੰ ਸਿਰਜਣਹਾਰ ਹੈ ਤੇ ਸੱਚਾ ਹੈ, ਤੂੰ ਲਖਣ ਤੋਂ ਰਹਿਤ ਹੈ, ਤੇਰੇ ਬਾਰੇ ਜਾਣਿਆ ਨਹੀਂ ਜਾ ਸਕਦਾ। ਦੁਨੀਆਂ ਵਿੱਚ ਹਰ ਚੀਜ਼ ਦਾ ਕੋਈ ਸਿਰਜਣਹਾਰ ਹੈ, ਆ ਮਾਇਕ ਵੀ ਕਿਸੇ ਨੇ ਬਣਾਇਆ, ਪਰ ਬਣਾਉਣ ਵਾਲਾ ਸ਼ਾਇਦ ਜਿਉਂਦਾ ਨਾ ਹੋਵੇ। ਜਿਹੜੀਆਂ ਚੀਜ਼ਾਂ ਨਜ਼ਰ ਪਈਆਂ ਨੇ ਬਣੀਆਂ ਹੋਈਆਂ ਨੇ ਕਿਸੇ ਦੇ ਹੱਥੋਂ, ਇਹਦਾ ਕੋਈ ਸਿਰਜਣਹਾਰ ਹੈ, ਪਰ ਉਹ ਸਿਰਜਣਹਾਰ ਬਣਾਉਣ ਵਾਲਾ ਕਿਤੇ ਹੋਰ ਬੈਠਾ ਹੈ, ਉਹਦੀ ਬਣੀ ਵਸਤੂ ਕਿਤੇ ਹੋਰ ਹੈ। ਰੱਬ ਸੱਚਾ ਸਿਰਜਣਹਾਰ ਇਸ ਲਈ ਹੈ, ਉਹਨੇ ਸਾਨੂੰ ਸਿਰਜਿਆ ਵੀ ਹੈ ਤੇ ਸਾਡੇ ਵਿੱਚ ਵੀ ਸਮਾਇਆ ਹੋਇਆ, ਬਸ ਉਹਨੂੰ ਬਾਹਰੋਂ ਜਪਣ ਦੀ ਲੋੜ ਹੈ। ਉਹਦੇ ਬਾਰੇ ਗੁਰੂ ਕੋਲੋਂ ਮੰਗ, मिल मेरे गोविंद अपना नाम देहो, नाम बिना त्रिग त्रिग स्नेहो, ओदा नाम मंग ओ जदों जपेगा तेन अपने अंदरों दिसेगा। अज महाराज जी ने बचन कहे ये फिर वह अलख वाहेगुरु सरजन हार है, ओदी वड्याई मंगन वालियां दी फिर शोभा वधी है।
एक साहेब दोए राह वाद वधंदिया जीओ।
महाराज जी गल सारिया नूं क्यों नहीं समझ आउंदी, कहिंदे अकाल पुरख वाहेगुरु एक है साहेब, पर दो राह उन्हें चलाए हुए ने, चंगियाई ते बुरियाई, पाप ते पुन, ये सारिया नूं गल समझ नहीं आएगी, क्योंकि आपी ने आप साजे हो, आपी ने रचे हो ना हो, दुई कुदरत साज के कर आसन डिठो जाओ। उन्हें दो राह बनाए ने, एक संसार दे लोकां दा ओ राह है जिहड़े कहिंदे जी असीं कर रहे ओ बुरियाई विच रहणगे, पातशाह कहिंदे वाद वधंदिया जीओ, दो राह दुबदा होण करके कई चीजां दा वाद फिर वधदा जांदा है।
दोए राह चलाए हुकम सबाए जन्म मुआ संसारा।
कहने भाई उन्हां दी भी निंदिया ना करियो, ये दूजा राह भी उन्हें चलाया होया है, जन्म मुआ संसारा सब उदे हाथ विच है। एक पौड़ी जपजी साहब तुसीं पढ़ के आयो, असंख जप असंख पाओ असंख पूजा असंख तप ताओ, उदे विच जपन वालियां दी गल नाल ही पौड़ी शुरू हो गई सी, असंख मूर्ख अंध कोहर, असंख चोर हराम खोर, असंख अमर कर जाहे जोर, पर सारे औगण गिण के क्या उन्हां दी निंदिया च ना पै जाई। ये समझी के कुदरत कवन कहा विचार वारिया ना जावा, एक बार जो तुद पावे साई भली कर, ये भी उहदे हुक्म विच है। इसलिए पातशाह कहिंदे वाद उहदे हुक्म च वध है, ये दुविधा दे राह ते लोक चलदे ने, पर जपन वाले नू याद है जन्म मुगा संसारा उदे हुकम विच है।
नाम बिना नाही को बेली बिखला दी सिर पारा।
कहने नाम तो बगैर कोई बेली नहीं होना, कोई मित्र नहीं होना, कोई सहाई नहीं होना भाई, बाकी जो कुछ नजर आंदा है ये तां विख संसार लदी जांदा है, संसार दे लोक जहर ही कठी कर रहे हन।
हुक्मी आया हुक्म न बूझे हुक्म सवार नहारा।
उस हुक्मी दे हुक्म विच बंदा है, पर उहदे हुक्म नूं बुझदा नहीं है, जिन्नी देर बुझदा नहीं उन्नी देर इहदा जीवन सवारिया नहीं जांदा।
नानक साहिब शब्द सजापै सच्चा सिरजनहारा।
और वो सच्चा साहिब ही पातशाह कहिंदे किसे नूं सोझी दवे समझ दवे कि सच्चे सिरजनहार दी कृपा नाल ओदी सिरजनहार ता समझ आउंदी है, फिर ओदी वड्याई विच जपण वाले जुड़ जांदे हन।
भगत सोहै दरबार शब्द सुहाया जियो।
जिन्हां नूं उहने सोझी दित्ती ओह भगत सोहणे लगे, ओहदे दरबार विच शोभा पाए उहनां ने, ओह भगत सोहणे हो गए। संसार विच वी निरंकार दे घर वी ओह शब्द दे नाल अपना जीवन सवार गए।
बोलै अमृत बाण रसन रसाया जियो।
कहिंदे ओह रसना तो अमृत बाणी बोल दे, अमृत शब्द बोल दे, उहनां दी रसना रस विच रसी जांदी। शब्द दे साथ संगत कई अर्थ बाणी च पढ़ोंगे, एक शब्द का अर्थ है जीवन, एक शब्द का अर्थ है जुबान तो बोले हुए बोल, एक शब्द का अर्थ होएगा अनहद नाद, कई शब्द अगे तुहानू होर मिलणगे। दो तीन एग्जाम्पल मैं दे के अगे चला, पहला जदों तुसीं जपजी साहिब पढ़ के आए हो उहदे विच इक पौड़ी आई, जत पहारा धीरज सुनियार अहरण मत बेद हथियार, भौ खला अगन तपताओ पांडा पाओ अमृत तित ढाल। अगे पंक्ति आई घड़ी है शब्द सजी टकसाल, उत्थे शब्द का अर्थ है जीवन, जदों जपना शुरू करेगा शब्द का अर्थ तेरा जीवन टकसाल में घड़िया जाएगा। दूजा तुसी जदों नितनेम समाप्त किया होने, आनंद साहब की एक पौड़ी अगे आरंभ हुई छे पौड़ियों तो बाद, वो पौड़ी विच आया आनंद आनंद सब को कह, आनंद गुरु ते जाणिया जानिया आनंद सदा गुरते, किरपा करे प्यारिया कर किरपा किलविख कटे, ज्ञान अंजन सारिया अंदरों जिनका मोह तुट्टा तिनका शब्द सच्चा सवारिया। उत्थे शब्द का अर्थ है बोल, जपन वालिया दे बोल रब ने सवार दिते, जिनू अज महाराज कहिंदे अमृत बाण रसन रसाया जीओ। जपन वालिया दे बोल अमृत वर्गे हो गए, ਗੁਰੂ ਨੇ ਉਹਨਾਂ ਦੇ ਬੋਲ ਸੁਧਾਰ ਦਿੱਤੇ। ਇੱਕ ਸ਼ਬਦ ਦਾ ਅਰਥ ਹੋਏਗਾ ਅਨੰਦ ਨਾਦ, ਤੁਸੀਂ ਸ਼ਮਨ ਨੂੰ ਸਰਵਣ ਕਰੋਗੇ ਜਦੋਂ ਆਰਤੀ ਹੋਏਗੀ। ਗਗਨ ਮੇ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ, ਧੂਪ ਮਨ ਆਲਨੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ। ਅੱਗੇ ਲਿਖਿਆ ਅਨਹਤਾ ਸ਼ਬਦ ਵਾ ਯੰਤ ਭੇਰੀ, ਉੱਥੇ ਸ਼ਬਦ ਦਾ ਅਰਥ ਅਨਹਦ ਨਾਦ ਹੋਏਗਾ। ਅੱਜ ਪਾਤਸ਼ਾਹ ਕਹਿੰਦੇ ਜਪਣ ਵਾਲਿਆਂ ਦੇ ਨਾਲ ਉਹਨਾਂ ਦੇ ਬੋਲ ਅੰਮ੍ਰਿਤ ਰਸਨ ਨਾਲ ਭਰ ਜਾਂਦੇ, ਭਾਵ ਬੋਲ ਸਵਰ ਜਾਂਦੇ ਹਨ।
ਰਸਨ ਰਸਾਏ ਨਾਮ ਤਸਾਏ ਗੁਰ ਕਾ ਸ਼ਬਦ ਵਿਕਾਣੇ,
ਉਹਨਾਂ ਦੀ ਰਸਨਾ ਰਸ ਨਾਲ ਭਰ ਗਈ, ਉਹ ਅੰਦਰੋਂ ਗੁਰੂ ਦੇ ਸ਼ਬਦ ਵਿੱਚ ਟਿਕ ਗਏ, ਭਾਵ ਗੁਰੂ ਦੇ ਸ਼ਬਦ ਵਿੱਚ ਉਹਨੇ ਆਪਣਾ ਆਪ ਵੇਚ ਦਿੱਤਾ।
ਪਾਰਸ ਪਰਸਿਆ ਪਾਰਸ ਹੋਏ ਜਾ ਤੇਰੇ ਮਨ ਭਾਣੇ,
ਇਹ ਵਾਹਿਗੁਰੂ ਇਸ ਤਰ੍ਹਾਂ ਉਹਨਾਂ ਨਾਲ ਹੋਇਆ ਜਿਵੇਂ ਪਾਰਸ ਨਾਲ ਮਿਲ ਕੇ ਕੋਈ ਪਾਰਸ ਹੋ ਜਾਏ, ਏਦਾਂ ਸ਼ਬਦ ਨਾਲ ਮਿਲ ਕੇ ਉਹਨਾਂ ਦੀ ਸੁਰਤ ਰੱਬ ਦਾ ਰੂਪ ਹੋ ਗਈ, ਉਹ ਰੱਬ ਵਰਗੇ ਹੋ ਗਏ। ਜਿਨ੍ਹਾਂ ਨਾ ਵਿਸਰੇ ਨਾਮ ਸਿਹਤ ਨਿਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਤੇਰੇ ਭਾਣੇ ਵਿੱਚ ਟਿਕੇ ਹੋਏ ਜਿਨ੍ਹਾਂ ਦਾ ਮਨ ਟਿਕਿਆ, ਉਹ ਵਾਹਿਗੁਰੂ ਇਸ ਤਰ੍ਹਾਂ ਹੋ ਗਏ ਜਿਵੇਂ ਪਾਰਸ ਨਾਲ ਮਿਲ ਕੇ ਪਾਰਸ ਹੋ ਜਾਈਦਾ।
ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ,
ਉਹਨਾਂ ਦੀ ਪਦਵੀ ਅਮਰ ਹੋ ਗਈ, ਉਹ ਮਰਨ ਤੋਂ ਬਾਅਦ ਵੀ ਸਥਿਰ ਹੋ ਗਏ। ਅੱਗੇ ਪਾਤਸ਼ਾਹ ਕਹਿੰਦੇ ਕਿਵੇਂ ਹੋਏ, ਆਪ ਗਵਾਇਆ, ਉਹਨੇ ਪਹਿਲਾਂ ਆਪਾ ਗਵਾਇਆ, ਆਪਣੀ ਹੋਂਦ ਗਵਾਈ, ਫਿਰ ਉਹ ਸਥਿਰ ਹੋ ਗਏ। ਇਹ ਵਿਰਲਿਆਂ ਦੇ ਅੰਦਰ ਹੀ ਗਿਆਨ ਦੀ ਵਿਚਾਰ ਆਉਂਦੀ ਹੈ।
ਨਾਨਕ ਭਗਤ ਸੋਹਨ ਦਰ ਸੱਚਾ ਸੱਚੇ ਕੇ ਵਪਾਰੀ,
ਰੱਬ ਦੇ ਭਗਤ ਸੱਚੇ ਦਰ ਵੇ ਸੁਣਦੇ ਹਨ, ਸੋਭਾ ਪਾਉਂਦੇ ਹਨ। ਕਿਉਂ? ਉਹ ਸੱਚ ਦੇ ਵਪਾਰੀ ਹੁੰਦੇ ਨੇ, ਕੱਚ ਦੇ ਨਹੀਂ। ਉਹ ਸੰਸਾਰ ਦੀ ਜ਼ਹਿਰ ਨਿੰਦਿਆ ਨਹੀਂ ਇਕੱਠੀ ਕਰਦੇ, ਰੱਬ ਦੇ ਨਾਮ ਦਾ ਸੱਚ ਦਾ ਧਨ ਇਕੱਠੇ ਕਰ ਲੈਂਦੇ, ਉਹ ਨਾਮ ਦੇ ਵਪਾਰੀ ਹੁੰਦੇ ਨੇ। ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਹੇ, ਭਾਈ ਉਹ ਨਾਮ ਦੇ ਵਪਾਰੀ ਇੰਨੇ ਉੱਚੇ ਹੋ ਜਾਂਦੇ ਕਿ ਉਹਨਾਂ ਕੋਲ ਇਹ ਧਨ ਇਕੱਠਾ ਹੋ ਜਾਂਦਾ, ਵੱਡੇ ਵੱਡੇ ਰਾਜਿਆਂ ਕੋਲ ਉਹ ਧਨ ਨਹੀਂ ਹੁੰਦਾ, ਵੱਡੇ ਵੱਡੇ ਰਾਜੇ ਉਹਨਾਂ ਅੱਗੇ ਚੁੱਕ ਜਾਂਦੇ ਨੇ। ਇਹ ਨਾਮ ਦੇ ਧਨ ਕਰਕੇ ਉਹ ਅਮੀਰ ਹੋ ਜਾਂਦੇ, ਉਹਦੇ ਧਨ ਨੂੰ ਕੋਈ ਚੋਰ ਚੁਰਾ ਨਹੀਂ ਸਕਦਾ। ਅੱਜ ਪਾਤਸ਼ਾਹ ਕਹਿੰਦੇ ਉਹ ਸੱਚ ਦੇ ਵਪਾਰੀ ਹੁੰਦੇ ਹਨ।
ਭੂਖ ਪਿਆਸੋ ਆਥ ਕਿਉਂ ਡਰ ਜਾਏ ਸਾ ਜੀਓ,
ਤਾਂ ਪਾਤਸ਼ਾਹ ਬਚਨ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਸੰਸਾਰ ਦੀ ਭੁੱਖ ਹੈ, ਪਦਾਰਥਾਂ ਦੀ ਭੁੱਖ ਹੈ, ਦੁਨਿਆਵੀ ਚੀਜ਼ਾਂ ਦੀ ਪਿਆਸ, ਪਦਾਰਥਾਂ ਦੀ ਭੁੱਖ ਲੱਗੀ ਹੈ, ਉਹ ਰੱਬ ਦੇ ਦਰ ਉੱਤੇ ਸੋਭਾ ਨਹੀਂ ਪਾਉਂਦੇ। ਸੰਸਾਰ ਦੇ ਪਦਾਰਥਾਂ ਦੀ ਭੁੱਖ ਉਹਨਾਂ ਨੂੰ ਰੱਬ ਨਾਲੋਂ ਤੋੜ ਕੇ ਰੱਖਦੀ ਹੈ, ਔਰ ਦੁਨੀਆਂ ਦੇ ਪਦਾਰਥਾਂ ਦੀ ਭੁੱਖ ਉਹਨਾਂ ਨੂੰ ਦੁੱਖ ਦਿੰਦੀ ਹੈ। ਅੱਛਾ, ਜੇ ਨਾਮ ਦੀ ਭੁੱਖ ਲੱਗ ਜਾਏ ਫਿਰ ਤੁਸੀਂ ਰੋਜ਼ ਪੜ੍ਹਦੇ ਹੋ, ਜਿਨ੍ਹਾਂ ਨੂੰ ਜਪਣ ਦੀ ਭੁੱਖ ਲੱਗ ਜਾਏ, ਸੱਚੇ ਨਾਮ ਕੀ ਲੱਗ ਹੈ ਭੁੱਖ, ਪੁੱਤ ਭੁੱਖ ਹੈ ਕਾਹੇ ਚੱਲੀ ਹੈ ਦੁੱਖ। ਜਿਹਨੂੰ ਨਾਮ ਦੀ ਭੁੱਖ ਲੱਗਣ ਲੱਗ ਜਾਏ, ਸੰਸਾਰ ਦੇ ਅੰਦਰ ਦੇ ਦੁੱਖ ਉਹਨਾਂ ਦੇ ਮਿਟਣੇ ਸ਼ੁਰੂ ਹੋ ਜਾਂਦੇ। ਅੱਜ ਪਾਤਸ਼ਾਹ ਕਹਿੰਦੇ ਉਹ ਰੱਬ ਦੇ ਦਰ ਉੱਤੇ ਸੋਭਾ ਪਾਉਂਦੇ ਹਨ।
ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ,
ਫਿਰ ਪਾਤਸ਼ਾਹ ਨੇ ਕਿਹਾ ਨਾਮ ਕਿਵੇਂ ਧਿਆਉਣੇ, ਆਪਣੇ ਸਤਿਗੁਰੂ ਨੂੰ ਪੁੱਛ ਜਾ ਕੇ, ਕਿਸੇ ਬੰਦੇ ਨੂੰ ਨਾ ਪੁੱਛਣ ਲੱਗ ਜਾਈ, ਬੰਦਾ ਤੈਨੂੰ ਰਾਹ ਤੋਂ ਭਟਕਾ ਸਕਦਾ, ਗੁਰੂ ਕੋਲੋਂ ਪੁੱਛੀ ਵਾਹਿਗੁਰੂ ਨਾਮ ਕਿਵੇਂ ਜਪਣਾ, ਪਾਤਸ਼ਾਹ ਦੱਸੋ ਨਾਮ ਕਿਵੇਂ ਜਪੀਏ। ਫਿਰ ਗੁਰੂ ਇਸ਼ਾਰਾ ਕਰੇਗਾ ਰਾਮ ਨਾਮ ਜਪੋ ਜੀ, ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਮਹਾਰਾਜ ਉਹਨੇ ਕਿਵੇਂ ਜਪਿਆ, ਕਹਿੰਦੇ ਚਿੱਤ ਲਾ ਕੇ ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚੱਲੋ ਸ਼ਹ ਦੇਖੇ ਪਤੀਆਏ, ਨਾਮ ਕਿਵੇਂ ਜਪਣਾ ਸਤਿਗੁਰੂ ਕੋਲੋਂ ਪੁੱਛ ਕਿਵੇਂ ਨਾਮ ਧਿਆਉਣਾ ਹੈ।
ਸੱਚ ਨਾਮ ਧਿਆਈ ਸੱਚ ਚਵਾਈ ਗੁਰਮੁਖ ਸੱਚ ਪਛਾਣਾ,
ਕਹਿੰਦੇ ਨਾਮ ਜਪਣ ਵਾਲਿਆਂ ਨੇ ਉਹ ਸੱਚ ਨਾਮ ਕਮਾਇਆ, ਚਵਾਇਆ ਭਾਵ ਖਾਧਾ, ਉਹਨਾਂ ਦੇ ਅੰਦਰ ਵਸ ਗਿਆ ਗੁਰਮੁਖ ਸਾਚ ਪਛਾਣਾ, ਗੁਰੂ ਦੇ ਰਾਹੀਂ ਉਹਨੀ ਸੱਚ ਦੀ ਪਹਿਚਾਣ ਕੀਤੀ।
ਦੀਨਾ ਨਾਥ ਦਇਆਲ ਨਿਰੰਜਨ ਅਨ ਦਿਨ ਨਾਮ ਵਖਾਣਾ,
ਉਹ ਦੀਨਾ ਦਾ ਨਾਥ ਭਾਵ ਨਿਮਾਣਿਆਂ ਦਾ ਮਾਣ ਹੈ, ਗਰੀਬਾਂ ਦਾ ਨਾਥ ਮਾਲਕ ਹੈ, ਉਹ ਦਿਆਲੂ ਹੈ, ਕਾਲਖ ਤੋਂ ਰਹਿਤ ਹੈ, ਉਹਦਾ ਨਾਮ ਦਿਨ ਰਾਤ ਜਪਣ ਵਾਲੇ ਉਹਦਾ ਰੂਪ ਹੁੰਦੇ ਹਨ।
ਕਰਨੀ ਕਾਰ ਧਰੋ ਫੁਰਮਾਈ ਆਪ ਮੂਆ ਮਨ ਮਾਰੀ,
ਕਹਿੰਦੇ ਇਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ, ਉਹਨਾਂ ਦੀ ਕਰਨੀ ਸੁਧਰ ਗਈ, ਉਹਨਾਂ ਦੇ ਅੰਦਰੋਂ ਆਪਾ ਮਰ ਗਿਆ, ਇਹ ਤੁਰ ਫੁਰਮਾਇਆ ਹੋਇਆ ਅਕਾਲ ਪੁਰਖ ਦਾ ਹੁਕਮ, गुरु दे राही उन्हां उत्ते लागू होया भाव ਉਹ ਸੰਸਾਰ ਦੀ ਮੋਹ ਮਾਇਆ ਆਪੇ ਤੋਂ ਉੱਪਰ ਉੱਠ ਕੇ ਉਹਦਾ ਰੂਪ ਹੋਣ ਲੱਗ ਪਏ।
ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮ ਨਿਵਾਰੀ।
ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮਹਾਰਸ ਮਿੱਠਾ ਹੈ ਔਰ ਉਹ ਜਪਣ ਦੇ ਨਾਲ ਅੰਦਰ ਦੀ ਤ੍ਰਿਸ਼ਨਾ ਮਰ ਜਾਂਦੀ ਹੈ, ਮਨ ਸਦਾ ਵਾਸਤੇ ਸਮਾ ਜਾਂਦਾ ਹੈ। ਸਾਧ ਸੰਗਤ ਉਹਦੇ ਲਈ ਕੋਈ ਸ਼ਰਤ ਨਹੀਂ ਕਿਹਨੇ ਕਿੰਨਾ ਜਪ ਕੀਤਾ, ਸਿਰਫ ਗੁਰੂ ਇੱਕੋ ਗੱਲ ਤੇ ਖੜਾ ਤੇਰੇ ਅੰਦਰ ਭਾਉ ਪੈਦਾ ਹੋ ਜਾਏ। ਜਿੱਥੋਂ ਆਪਾਂ ਕਥਾ ਸ਼ੁਰੂ ਕੀਤੀ ਸੀ, ਉਨੀ ਦੇਰ ਤ੍ਰਿਸ਼ਨਾ ਨਹੀਂ ਮਰੇਗੀ ਜਿੰਨੀ ਦੇਰ ਭਾਉ ਨਾ ਪੈਦਾ ਹੋਵੇ। ਸ਼੍ਰੀ ਗੁਰੂ ਅਰਜਨ ਦੇ ਮਹਾਰਾਜੀਆਂ ਦਾ ਸ਼ਹੀਦੀ ਦਿਹਾੜਾ ਤੁਸੀਂ ਮਨਾਇਆ, ਹਰ ਸਾਲ ਮਨਾਉਂਦੇ ਹੋ, ਪਿਛਮ ਪੰਕਤੀ ਵੀ ਲਿਖੀ ਹੈ ਗੁਰੂ ਦੀ ਵਡਿਆਈ ਵਿੱਚ, ਜਿਹੜਾ ਸ਼੍ਰੀ ਗੁਰੂ ਅਰਜਨ ਦੇ ਮਹਾਰਾਜੀਆਂ ਦੇ ਸੀਸ ਵਿੱਚ ਤੱਤੀ ਰੇਤ ਪਾਉਣ ਵਾਲਾ ਭੜਪੁੰਜਾ ਜਲਾਦ ਹੈ, ਉਹ ਪੇਸ਼ਾਵਰ ਜਲਾਦ ਹੈ। ਕਰਸ਼ੇ ਭਰ ਭਰ ਕੇ ਤੱਤੀ ਰੇਤ ਹਜ਼ੂਰ ਤੇ ਪਾਉਂਦਾ ਰਿਹਾ ਔਰ ਪਾਤਸ਼ਾਹ ਰਸਨਾ ਤੋਂ ਗਾਉਂਦੇ ਰਹੇ, ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਹਜ਼ੂਰ ਦੀ ਰਸਨਾ ਤੋਂ ਬੋਲ ਨਿਕਲਦੇ ਰਹੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਵਿਸਰਾਮ। ਥੋੜੇ ਮਿੰਟਾਂ ਬਾਅਦ ਘਟਨਾ ਘਟੀ, ਰੇਤ ਪਾਉਣ ਵਾਲੇ ਭੜਪੁੰਜੇ ਜਲਾਦ ਦੇ ਹੱਥੋਂ ਕੜਸ਼ਾ ਡਿੱਗ ਪਿਆ, ਉਹ ਹਜ਼ੂਰ ਦੇ ਕੋਲ ਬਹਿ ਕੇ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਪਿਆ। ਪਿੱਛੇ ਖਲੋਤੇ ਦੀਵਾਨ ਚੰਦੂ ਮੁਰਤਜ਼ਾ ਖਾਨ ਨੇ ਕਿਹਾ, ਭੜਪੁੰਜਿਆ ਕੜਸ਼ਾ ਚੁੱਕ, ਜਿੰਨੀ ਦੇਰ ਅਸੀਂ ਨਹੀਂ ਕਹਿੰਦੇ ਉਨੀ ਦੇਰ ਰੇਤ ਪਾਈ ਚੱਲ ਗੁਰੂ ਅਰਜਨ ਦੇ ਮਹਾਰਾਜ ਤੇ, ਤੂੰ ਰੁਕ ਕਿਉਂ ਗਿਆ? ਕੜਸ਼ਾ ਚੁੱਕ ਗੁਰੂ ਅਰਜਨ ਦੇ ਮਹਾਰਾਜ ਤੇ ਰੇਤ ਪਾ। ਪਾਤਸ਼ਾਹ ਨੇ ਆਪਣੇ ਇੱਕ ਹੱਥ ਨਾਲ ਚਿਹਰੇ ਤੋਂ ਰੇਤ ਝਾੜੀ, ਅੱਖਾਂ ਖੋਲ ਕੇ ਭੜਪੁੰਜੇ ਵੱਲ ਵੇਖ ਕੇ ਕਿਹਾ, ਭੜਪੁੰਜਿਆ ਤੈਨੂੰ ਕੀ ਹੋ ਗਿਆ? ਤੂੰ ਤਾਂ ਜਲਾਦ ਹੈ, ਤੂੰ ਕਿਵੇਂ ਰੋਣ ਲੱਗ ਪਿਆ? ਉਹਨੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਮੈਂ ਪੇਸ਼ਾਵਰ ਜਲਾਦ ਹਾਂ, ਇਹਨਾਂ ਹੱਥਾਂ ਨਾਲ ਸੈਂਕੜੇ ਬੰਦੇ ਮੌਤ ਦੇ ਘਾਟ ਉਤਾਰੇ ਨੇ, ਪਰ ਅੱਜ ਪਹਿਲੀ ਵਾਰ ਹੋ ਰਿਹਾ, ਮੈਂ ਤੱਤੀ ਰੇਤ ਤੁਹਾਡੇ ਸੀਸ ਚ ਪਾ ਰਿਹਾ, ਤੁਸੀਂ ਤੱਤੀ ਤਵੀ ਤੇ ਬੈਠੇ ਹੋ, ਪਤਾ ਨਹੀਂ ਕਿਉਂ ਤੁਹਾਡੇ ਅੰਦਰ ਦੇ ਬੋਲ ਤੇ ਚਿਹਰੇ ਦੇ ਦੀਦਾਰ ਮੇਰੇ ਅੰਦਰ ਨੂੰ ਠੰਡਾ ਕਰੀ ਜਾ ਰਹੇ ਨੇ। ਪਾਤਸ਼ਾਹ ਪਤਾ ਨਹੀਂ ਕਿਉਂ ਤੁਹਾਡੇ ਦਰਸ਼ਨ ਕਰਕੇ ਮੇਰਾ ਤਨ ਮਨ ਸ਼ੀਤਲ ਹੋ ਰਿਹਾ। ਹਜ਼ੂਰ ਨੇ ਕਿਹਾ, ਇਹ ਨੇ ਅਕਾਲ ਪੁਰਖ ਨੇ ਤੇਰੇ ਅੰਦਰ ਲਾਇਆ, ਇਹਦੇ ਨਾਲ ਤਨ ਮਨ ਨਿਹਾਲ ਹੁੰਦਾ, ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ। ਔਰ ਹਜ਼ੂਰ ਨੇ ਪਿਆਰ ਵਿੱਚ ਆ ਕੇ ਕਿਹਾ, ਜਾ ਭੜਪੁੰਜਿਆ ਇਸ ਪ੍ਰੇਮ ਨੂੰ ਨੇਹ ਨੂੰ ਸਾਂਭ ਕੇ ਰੱਖੀ, ਇੱਕ ਦਿਨ ਵਕਤ ਆਏਗਾ ਤੂੰ ਜਨਮ ਮਰਨ ਤੋਂ ਮੁਕਤ ਹੋਏਗਾ। ਵਾਹ ਸਤਿਗੁਰਾ, ਤੱਤੀ ਰੇਤ ਪਾਉਣ ਵਾਲੇ ਜਲਾਦ ਨੂੰ ਵੀ ਤੂੰ ਮੁਕਤੀ ਦੀ ਦਾਤ ਦੇ ਰਿਹਾ। ਮੈਂ ਬੇਨਤੀ ਕਈ ਵਾਰ ਲਾਈਵ ਤੋਂ ਕੀਤੀ, ਉਹ ਸਿੱਖੋ ਜਿਹੜਾ ਗੁਰੂ ਜਲਾਦ ਨੂੰ ਮੁਕਤ ਕਰ ਸਕਦਾ, ਸ਼ਬੀਲਾ ਲਾਉਣ ਵਾਲੇ ਸਿੱਖਾਂ ਨੂੰ ਮੁਕਤ ਕਿਉਂ ਨਹੀਂ ਕਰੇਗਾ? ਲੰਗਰ ਲਾਉਣ ਵਾਲੇ ਸਿੱਖ ਕਿਉਂ ਨਹੀਂ ਮੁਕਤ ਹੋਣਗੇ? ਪਰ ਸ਼ਰਤ ਇੱਕ ਹੈ, ਭਾਉ ਤੇ ਪ੍ਰੇਮ ਨਾਲ ਭਾਵਨਾ ਨਾਲ ਸ਼ਬੀਲ ਲਾਇਓ। ਜਿਦਾਂ ਕਰਕੇ ਸ਼ਬੀਲ ਨਾ ਲਾਇਓ ਵੀ ਉਹਨੇ ਸ਼ਬੀਲ ਲਾਈ ਅਸੀਂ ਵੀ ਛੋਲੇ ਪੂੜੀਆਂ ਪਾਉਣੀਆਂ ਨੇ, ਆਪਸੀ ਜਿਦਾਂ ਕਰਕੇ ਜਿੰਨੇ ਮਰਜ਼ੀ ਲੰਗਰ ਲਾ ਦਿਓ, ਗੁਰੂ ਅਰਜਨ ਸਾਹਿਬ ਦੀ ਨਜ਼ਰ ਨਹੀਂ। ਜਿੱਦਣ ਪ੍ਰੇਮ ਕਰਕੇ ਸ਼ਬੀਲ ਲਾਓਗੇ, ਫੋਕਾ ਜਲ ਵੀ ਛਕਾ ਦਿਓ ਤਾਂ ਵੀ ਮੁਕਤ ਹੋ ਜਾਵਾਂਗੇ, ਇਹ ਗੁਰੂ ਦਾ ਹੁਕਮ ਹੈ। ਭੜਪੁੰਜਾ ਜਲਾਦ ਅਖੀਰ ਤੱਕ ਗੁਰੂ ਅਰਜਨ ਸਾਹਿਬ ਦਾ ਨਾਮ ਜਪਦਾ ਰਹੇ। ਉਹਨੇ ਕਿਹਾ, ਮਹਾਰਾਜ ਹੁਣ ਤੁਹਾਡਾ ਹੁਕਮ ਮੰਨ ਕੇ ਮੈਂ ਕੜਸ਼ਾ ਚੁੱਕਣਾ। ਪਾਤਸ਼ਾਹ ਨੇ ਕਿਹਾ, ਕੜਸ਼ਾ ਚੁੱਕ ਰੇਤ ਪਾਈ ਚੱਲ। ਔਰ ਰੇਤ ਪਾਉਂਦਿਆਂ ਜਪਦਾ ਰਿਹਾ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ। ਬਾਅਦ ਚ ਲਾਹੌਰ ਦੇ ਲੋਕ ਉਹਨੂੰ ਕਹਿੰਦੇ ਸਨ ਪਾਗਲ ਹੋ ਗਏ, ਪਰ ਉਹ ਪਾਗਲ ਨਹੀਂ ਸੀ, ਕੜਸ਼ਾ ਸੀਨੇ ਨਾਲ ਲੱਗ ਕੇ 24 ਘੰਟੇ ਘੁੰਮਦਾ ਰਹਿੰਦਾ ਸੀ, ਇੱਕੋ ਗੱਲ ਕਹਿੰਦਾ ਸੀ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ। ਉਹਨੇ ਦੀਵਾਨ ਚੰਦੂ ਨੂੰ ਅਖੀਰ ਕੜਸ਼ੇ ਮਾਰ ਮਾਰ ਕੇ ਮਾਰ ਦਿੱਤਾ, ਆਪ ਮਰਨ ਲੱਗੇ ਉੱਚੀ ਉੱਚੀ ਕਹਿੰਦਾ ਰਿਹਾ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ। ਜਿਹਨੇ ਅਖੀਰ ਤੇ ਜਪ ਲਿਆ ਧੰਨ ਗੁਰੂ ਅਰਜਨ ਦੇਵ, ਉਹ ਮੁਕਤ ਹੋ ਜਾਂਦਾ। ਕਿਉਂ? ਭੱਟ ਮਥੁਰਾ ਕਹਿੰਦੇ ਰੱਬ ਦੇ ਅਨੇਕਾਂ ਨਾਮ ਨੇ, ਪਰ ਇੱਕ ਨਾਮ ਹੋਰ ਪੈ ਗਿਆ, ਧੰਨ ਗੁਰੂ ਅਰਜਨ ਦੇਵ, ਜਿਹਨੇ ਜਪ ਲਿਆ ਉਹ ਮੁਕਤ ਹੋ ਗਿਆ। ਇੱਕ ਵਾਰ ਤੁਸੀਂ ਵੀ ਕਹੋ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਰੱਜ ਕੇ ਜਪਿਓ ਜਿਨ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪ ਫਿਰ ਸੰਗਤ ਜੋਨ ਗਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। जपियो जिन अर्जन देव गुरु। जे कोई जप ले धन गुरु अर्जन देव, ओ जन्म मरण तो मुक्त तत्व विचार, जह मथुरा जगतारन को अवतार बनायो, जपियो जिन अर्जन देव गुरु, फिर संकट जोन घर बनायो। इनिया बेनतियां प्रवान करो, भुला चुकां दी खिमा बख्शनी। समूह संगतां दा धन्नवाद, करोड़ा वार शुकराना पातशाह गुरु ग्रंथ साहब महाराज जी दा, धन गुरु रामदास साहब जी दा, सिंह साहब जी सत्कार योग्यानी जगतार सिंह जी लुधियाने वाले हेड ग्रंथी सचखंड श्री दरबार साहब, उन्हां दा धन्नवाद, समुचे प्रबंध दा धन्नवाद। आओ आखिरी पंक्तियां सरवण करिए, फिर समाप्ति है जी।
करनी कार तुरहो फुरमाई, आप मुआ मन मारी, नानक नाम महारस मीठा, तृष्णा नाम निवारी।
वाहेगुरु जी का खालसा, वाहेगुरु जी की फतेह।